गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत भाई बुद्धू शाह अडण शाही जी के जीवन समाचार का अखीरला भाग आओ प्यार नाल सरवण करन की कोशिश करिए जी। अगला है वीरता की कणी ते अगम वाचण। डेरे के लंगर वास्ते फसल के मौके ते अनाज इकट्ठा खरीदया जाता सी, ते जे थुड़ जाए तां संत जी लागे दी किसे मंडी तो मंगवा लिया करदे सन। एक वेर आप जी नू कणक दी लोड़ पै गई। भाई निधान सिंह जी लांगरी नू सदया, 20 रुपए दिते ते कहा कि पिंड हरीए जा के कणक लियाओ। निधान सिंह ने रुपए लक नाल बदे ते हरीए वल तुर पिया। उन्हां दिनां विच सफर सुखाले नहीं सन हुंदे, थां थां ते चोर उचक्के ते डाकुआं दा डर हुंदा सी। इकल्ले दुकल्ले दा 10-20 को सही सलामत किते आ जा सकना भागां दी ही गल समझी जांदी सी। भाई निधान सिंह जी नूं भी राह विच चोरा मिले ते कहा कि जो कुछ तेरे पास है तर दे। भाई निधान सिंह ने देण तो ना कर दित्ती। चोर 4-5 सन, उन्होंने नाले तां रुपए खो लए ते नाले मार कुटाई कीती। निधान सिंह वापस मुड़ आया, जदों डेरे आया तां अगे भाई बुद्धू साहिब बैठे सन। निधान सिंह नूं दूरों वेख के आप हस पए ते निधान सिंह दे पास पुजण तक हसदे रहे। निधान सिंह उन्हां नूं हसदिआं वेख के रोण लगा। भाई साहब ने डेरे दे इक संत नूं कहा कि भाई निधान सिंह 2 दिनां दा भुखा है, इनू लै जाओ ते प्रसाद छकाओ। भाई साहब नूं इंज हसदिआं वेख के सारे हैरान सन। जद निधान सिंह ने प्रसाद छक लिया तद भाई बुद्धू साहिब जी पास आया। उन्हूं वेख के भाई साहब फिर हस पे। डेरे दे संत पास बैठे सन, उन्हां पुछया कि महाराज अज हासे दा की कारण है। आपने मुस्कुरा के भाई निधान सिंह वल वेख्या ते कहा कि इसनू खुआण दी भी जाच नहीं आई। जे चोर आए सन तद जां तां सूरमे गुरु दे सिंगां वाला काम करदा, उन्हां दे हाथ वेखदा ते आपणे विखाउंदा। इस गल दा कुछ स्वाद आउंदा। जे इंज नहीं कीता सी तद उन्हां दे मंगण ते माया गुरु की ते उन्हां नू लोड़वंद समझ के चुप चाप रकम उन्हां दे हवाले कर देंदा। मार खाण ते हड्डियां भनावण दी की लोड़ सी? नाले पैसे भी गए, नाले मार भी खा दी। जिस वेले डेरे दिया सेवादारा ने भाई निधान सिंह तो सारी विथिया सुनी, तद भाई बुद्धू साहब की वीरता की कणी संतताई ते अगम वाचण पर सत्कार नाल भर गए। अगला है गरीबां की सहायता। डेरे विच गांधियां दे घराने का एक गरीब परिवार आया ते बेनती कीती, सचे पातशाह सिर लुकाउण नूं घर नहीं, बड़े दुखी हाँ, सर्दियाँ आ रही हैं, रहण लई कोई थां देवो। भाई साहब वाहिगुरू वाहिगुरू कहिंदे उठे, उस परिवार नूं नाल लिया ते अंदर उस कमरे विच जा वड़े जिथे श्री गुरु ग्रंथ साहिब जी का प्रकाश हो रहा सी। आप जा के हजूरी विच हाथ जोड़ के लेट गए ते उन्हां नूं कहण लगे, सुनो सजणो, देखो सचे पातशाह ये हैं, इन्हां दी चरनी डिग पाओ, मैं कंगले पास की है जो तुहानू देवां, मैं तां इस दर दा आप मंगता हाँ। उस परिवार ने मत्था टेकिया ते फिर आप उन्हां नू नाल लै के गुरद्वारे दे बाहर वार एक जमीन ते लै गए। इस जमीन गुरद्वारे दी मलकियत सी। आपने इन्हां नू इस जमीन ते निशान ला दिता ते उत्थे कोठे बनवा देण दा उद्यम कर दिता। उस टिकाने दे नाल एक धनी दा घर सी। जद उसने उत्थे मकान बनन दी खबर सुनी तां तरखाणा नूं उठा दिता ते मजदूरां नूं बुरा भला कह के हटा दिता। भाई साहब दे पास गांधी फरियादी होए कि गुआंढी धनी ने आप दे आदमियां नूं मकान बनाउणो रोक दिता है। आप दे पुछण ते उस धनी ने कहा कि मेरे गड्ढे इत्थे आ के ठहरदे हन, जे मकान बन गए तां गड्ढे नहीं ठहर सकणगे। भाई साहब ने कहा, जमीन गुरद्वारे दी है, तुहानू इहदे विच दखल नहीं देना चाहीदा। पर वह इस गल ते अड़ गया कि मैं इन्हां नू इत्थे मकान नहीं बनावण देवांगा। ਭਾਈ ਸਾਹਿਬ ਨੇ ਦੱਸਿਆ ਕਿ ਗਰੀਬ ਹਨ, ਲੋੜਵੰਦ ਹਨ, ਹਿੰਦੂ ਭਰਾ ਹਨ, ਨਿੱਕਾ ਨਿੱਕਾ ਬਾਲ ਬੱਚਾ ਹੈ, ਸਰਦੀ ਸਿਰ 'ਤੇ ਆ ਰਹੀ ਹੈ, ਤੈਨੂੰ ਇਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜੇ ਤੂੰ ਸਹਾਇਤਾ ਨਹੀਂ ਕਰ ਸਕਦਾ ਤਾਂ ਇਹਨਾਂ ਦੇ ਕੰਮ ਵਿੱਚ ਰੁਕਾਵਟ ਤਾਂ ਨਾ ਪਾ। ਉਹ ਹੰਕਾਰ ਵਿੱਚ ਆ ਕੇ ਕਹਿਣ ਲੱਗਾ, ਮੈਂ ਇਹਦੇ ਪਿੱਛੇ ਆਪਣੇ ਵਪਾਰ ਨੂੰ ਤਾਂ ਨਹੀਂ ਬਰਬਾਦ ਕਰ ਲੈਣਾ। ਭਾਈ ਸਾਹਿਬ ਦੇ ਮੂੰਹ ਤੋਂ ਸੁਭਾਵਕ ਨਿਕਲ ਗਿਆ, ਭਾਈ ਨੇਕੀ ਦੀ ਨੈ ਨਹੀਂ ਰੋਕੀ ਦੀ। ਵਪਾਰ ਨੇਕੀ ਦੀ ਮਦਦ ਕੀਤਿਆਂ ਟੁਰਦੇ ਹਨ। ਇਸ ਨੇਕੀ ਦੇ ਰਾਹ ਵਿੱਚ ਰੋੜਾ ਨਾ ਅਟਕਾ, ਜੇ ਅਟਕ ਪਾਏਗਾ ਤਾਂ ਵਿਹਾਰ ਅਟਕ ਖਲੋਵੇਗਾ। ਬੱਦੀ ਆਪਣੇ ਪੈਰ ਆਪ ਕੁਹਾੜਾ ਆਉਂਦੀ ਹੈ। ਇਹ ਕਹਿ ਕੇ ਭਾਈ ਸਾਹਿਬ ਚੁੱਪ ਕਰਕੇ ਡੇਰੇ ਆ ਗਏ। ਉਸ ਧਨੀ ਨਾਲ ਵੀ ਆਪਨੇ ਚਾਹੇ ਜ਼ਮੀਨ ਗੁਰਦੁਆਰੇ ਦੀ ਸੀ, ਕੋਈ ਰੇੜਕਾ ਨਾ ਪਾਇਆ ਅਤੇ ਹੋਰ ਥਾਂ ਉਦਮ ਕਰਕੇ ਉਹਨਾਂ ਗਰੀਬਾਂ ਨੂੰ ਜ਼ਮੀਨ ਦਾ ਪ੍ਰਬੰਧ ਕਰਕੇ ਕੋਠੇ ਪਵਾ ਦਿੱਤੇ। ਥੋੜ੍ਹੇ ਦਿਨਾਂ ਪਿੱਛੋਂ ਹੀ ਕੋਈ ਅਜਿਹਾ ਭਾਣਾ ਵਰਤਿਆ ਕਿ ਉਸ ਧਨੀ ਦਾ ਵਪਾਰ ਬੰਦ ਹੋ ਗਿਆ ਅਤੇ ਉਹ ਗਾਂਧੀ ਦਿਨਾਂ ਵਿੱਚ ਹੀ ਗੁਰੂ ਮੇਹਰ ਹੇਠ ਇੰਨੇ ਫਲੇ ਫੁੱਲੇ ਕਿ ਭੇਰੇ ਵਿੱਚ ਉਹਨਾਂ ਦਾ ਸਾਨੀ ਕੋਈ ਨਹੀਂ ਸੀ ਜਾਪਦਾ। ਅਗਲਾ ਹੈ ਸਫੈਦ ਪੋਸ਼ਾਂ ਦੀ ਸਹਾਇਤਾ। ਭਾਈ ਸਾਹਿਬ ਬੜੇ ਉਪਕਾਰੀ ਸੀ, ਦੂਜਿਆਂ ਦੇ ਦੁੱਖਾਂ ਅਤੇ ਤਕਲੀਫਾਂ ਨੂੰ ਨਹੀਂ ਵੇਖ ਸਕਦੇ ਸੀ। ਜੋ ਵੀ ਗੁਰਦੁਆਰੇ ਹਾਜਤਮੰਦ ਆਉਂਦਾ ਨਿਰਾਸ਼ ਨਹੀਂ ਜਾਂਦਾ ਸੀ। ਆਪ ਨੂੰ ਬਾਹਰ ਆਉਣ ਜਾਣ ਸਮੇਂ ਜਿੱਥੇ ਕੋਈ ਲੋੜਵੰਦ ਨਜ਼ਰੀ ਪੈਂਦਾ, ਉਹਦੀ ਵਾਂਛਤ ਚੀਜ਼ ਉੱਥੇ ਹੀ ਪਹੁੰਚਾ ਦਿੰਦੇ ਸਨ। ਸਫੈਦ ਪੋਸ਼ ਲੋੜਵੰਦਾਂ ਦਾ ਆਪ ਨੂੰ ਖਾਸ ਖਿਆਲ ਰਹਿੰਦਾ ਸੀ। ਰਾਤ ਦੇ ਹਨੇਰੇ ਵਿੱਚ ਆਪ ਕੱਪੜੇ, ਅਨਾਜ ਅਤੇ ਨਕਦੀ ਇੱਕ ਸੇਵਾਦਾਰ ਨੂੰ ਚੁਕਾ ਕੇ ਡੇਰੇ ਵਿੱਚੋਂ ਤੁਰ ਪੈਂਦੇ। ਸਫੈਦ ਪੋਸ਼ਾਂ ਦੇ ਘਰੀਂ ਜਾ ਕੇ ਉਹਨਾਂ ਦੇ ਵਿਹੜਿਆਂ ਵਿੱਚ ਚੁੱਪ ਚੁਪਾਤੇ ਚੀਜ਼ਾਂ ਰੱਖ ਕੇ ਤੁਰ ਆਉਂਦੇ। ਇਸ ਗੱਲ ਵਿੱਚ ਇੰਨਾ ਲੁਕਾ ਰੱਖਦੇ ਕਿ ਘਰ ਵਾਲਿਆਂ ਤੱਕ ਨੂੰ ਇਸ ਗੱਲ ਦੀ ਖਬਰ ਨਾ ਹੁੰਦੀ ਕਿ ਇਹ ਪਦਾਰਥ ਕੌਣ ਰੱਖ ਗਿਆ ਹੈ ਅਤੇ ਕਿਸ ਵੇਲੇ ਰੱਖ ਗਿਆ ਹੈ। ਸਵੇਰੇ ਜਦ ਘਰ ਵਾਲੇ ਜਾਗਦੇ ਤਾਂ ਲੋੜੀਂਦੀਆਂ ਵਸਤਾਂ ਵਿਹੜੇ ਵਿੱਚ ਪਈਆਂ ਵੇਖ ਕੇ ਹੈਰਾਨ ਹੋ ਜਾਂਦੇ। ਅੰਤ ਇਹ ਗੱਲ ਸਭ ਨੂੰ ਹੌਲੀ ਹੌਲੀ ਪਤਾ ਲੱਗ ਹੀ ਗਈ ਕਿ ਇਹ ਮਿਹਰ ਭਾਈ ਸਾਹਿਬ ਭਾਈ ਬੁੱਧੂ ਸਾਹਿਬ ਜੀ ਦੀ ਹੈ, ਜੋ ਸਭ ਦੇ ਪਰਦੇ ਢੱਕ ਰਹੇ ਹਨ। ਇਸੇ ਤਰ੍ਹਾਂ ਨਾਲ ਤੀਵੀਆਂ ਦੀ ਰਾਹੀਂ ਪਿੰਡ ਦੀਆਂ ਵਿਧਵਾ ਇਸਤਰੀਆਂ ਦੀ ਪਾਲਣਾ ਪੋਖਣਾ ਆਉਂਦੀ ਰਹਿੰਦੀ ਸੀ। ਡੇਰੇ ਵਿੱਚ ਇੱਕ ਸੇਵਾਦਾਰ ਨੂੰ ਵੈਦਿਕ ਸਿਖਾ ਰੱਖੀ ਸੀ। ਹਿੰਦੂ, ਮੁਸਲਮਾਨ ਅਤੇ ਸਿੱਖ ਕੋਈ ਆਵੇ, ਦਵਾਈ ਮੁਫਤ ਮਿਲਦੀ ਸੀ। ਵੈਦ ਜੀ ਲੋਕਾਂ ਦੇ ਘਰੀਂ ਜਾ ਕੇ ਰੋਗੀ ਨੂੰ ਵੇਖਦੇ ਤਦ ਵੀ ਕੁਛ ਨਹੀਂ ਲੈਂਦੇ ਸਨ। ਸ਼ਬਦ ਕੀਰਤਨ, ਨਾਮ ਅਤੇ ਗੁਰ ਇਤਿਹਾਸ ਦੇ ਪ੍ਰਵਾਹ ਦਾ ਤਾਂ ਅਤੁੱਟ ਲੰਗਰ ਚੱਲ ਹੀ ਰਿਹਾ ਸੀ। ਆਪ ਦਾ ਡੇਰਾ ਨਗਰ ਵਾਸੀਆਂ ਵਾਸਤੇ ਇੱਕ ਦੈਵੀ ਨਿਆਮਤ ਦਾ ਭੰਡਾਰ ਸੀ, ਜਿਸ ਤੋਂ ਕਿ ਲੋਕਾਂ ਦੇ ਅਰਥ ਅਤੇ ਪਰਮਾਰਥ ਦੋਵਾਂ ਦੀ ਸਿੱਧੀ ਅਤੇ ਸਰੀਰਕ ਅਤੇ ਆਤਮਕ ਰੋਗਾਂ ਦੀ ਨਿਵਿਰਤੀ ਹੁੰਦੀ ਸੀ। ਅਗਲਾ ਹੈ ਅਭਿਆਗਤ ਦੇ ਮਾਲ ਦੀ ਰਾਖੀ। ਇੱਕ ਵਪਾਰੀ ਘਿਓ ਦੇ ਕੁੱਪੇ ਲੈ ਕੇ ਵੇਚਣ ਆਇਆ, ਚੋਰ ਵੀ ਉਹਦੇ ਪਿੱਛੇ ਪਿੱਛੇ ਤੁਰ ਪਏ। ਰਾਹ ਵਿੱਚ ਉਹਨਾਂ ਨੇ ਉਸਨੂੰ ਲੁੱਟਣ ਦੇ ਬੜੇ ਵੱਲ ਛਲ ਕੀਤੇ, ਪਰ ਉਹਨਾਂ ਦੀ ਕੋਈ ਪੇਸ਼ ਨਾ ਗਈ। ਰਾਤ ਨੂੰ ਵਪਾਰੀ ਭਾਈ ਬੁੱਧੂ ਸਾਹਿਬ ਦੇ ਡੇਰੇ ਆ ਠਹਿਰਿਆ। ਹਨੇਰਾ ਹੋ ਜਾਣ 'ਤੇ ਚੋਰ ਵੀ ਉਸੇ ਗੁਰਦੁਆਰੇ ਆ ਪੁੱਜੇ। ਅੱਧੀ ਰਾਤ ਅੱਗੇ ਸੀ ਅਤੇ ਅੱਧੀ ਪਿੱਛੇ। ਵਪਾਰੀ ਕੂਕ ਨੀਂਦਰ ਵਿੱਚ ਸੁੱਤਾ ਹੋਇਆ ਸੀ। ਚੋਰਾਂ ਨੇ ਉੱਠ ਕੇ ਕੁੱਪਿਆਂ ਦੇ ਗੱਲਾਂ ਵਿੱਚ ਰੱਸੇ ਪਾ ਦਿੱਤੇ। ਆਪ ਕੁਛ ਹਟ ਕੇ ਜਾ ਬੈਠੇ ਅਤੇ ਲੱਗੇ ਹੌਲੀ ਹੌਲੀ ਕੁੱਪਿਆਂ ਨੂੰ ਆਪਣੇ ਵੱਲ ਘਸੀਟਣ। ਭਾਈ ਬੁੱਧੂ ਸਾਹਿਬ ਜਾਗਦੇ ਸਨ। ਗਾਫਲ ਵਪਾਰੀ ਦਾ ਨੁਕਸਾਨ ਨਾ ਸਹਾਰ ਸਕੇ, ਚੁੱਪ ਚੁਪਾ ਤੇ ਉੱਠੇ ਅਤੇ ਉੱਠ ਕੇ ਕੁੱਪਿਆਂ ਦੇ ਗੱਲਾਂ ਦੇ ਰੱਸੇ ਖੋਲ੍ਹ ਦਿੱਤੇ। ਭਾਈ ਸਾਹਿਬ ਦੀ ਮਨਸ਼ਾ ਇਹ ਸੀ ਕਿ ਚੋਰ ਇਹ ਸਮਝ ਲੈਣ ਕਿ ਡੇਰੇ ਵਿੱਚ ਕੋਈ ਜਾਗਦਾ ਹੈ ਜਿਸ ਨੇ ਰੱਸੇ ਖੋਲ੍ਹੇ ਹਨ, ਅਤੇ ਫਿਰ ਚੁੱਪ ਚਾਪ ਚਲੇ ਜਾਣ। ਚੋਰਾਂ ਨੇ ਉਲਟੀ ਗੱਲ ਸਮਝੀ ਕਿ ਰੱਸਿਆਂ ਦਾ ਗਲਮਾ ਢਿੱਲਾ ਰਹਿ ਗਿਆ ਸੀ, ਇਸ ਕਰਕੇ ਉਹਨਾਂ ਦੇ ਮੂੰਹ ਵਿੱਚੋਂ ਨਿਕਲ ਗਿਆ ਹੈ। ਉਹ ਲੇਟ ਲੇਟ ਕੇ ਫਿਰ ਕੁੱਪਿਆਂ ਦੇ ਪਾਸ ਪੁੱਜੇ ਅਤੇ ਪਹਿਲੇ ਵਾਂਗ ਰੱਸਿਆਂ ਨੂੰ ਕੁੱਪਿਆਂ ਦੇ ਗੱਲੇ ਵਿੱਚ ਪਾ ਕੇ ਚੰਗੀ ਤਰ੍ਹਾਂ ਬੰਨਣ ਬੰਨ ਕੇ ਫਿਰ ਪਹਿਲੇ ਵਾਂਗੂ ਦੂਰ ਜਾ ਬੈਠੇ ਤਾਂ ਕਿ ਕੁੱਪਿਆਂ ਨੂੰ ਖਿੱਚਣ। ਜਦ ਉਹਨਾਂ ਰੱਸੇ ਖਿੱਚੇ ਤਦ ਫਿਰ ਰੱਸੇ ਉਸੇ ਤਰ੍ਹਾਂ ਖਾਲੀ ਦੇ ਖਾਲੀ ਉਹਨਾਂ ਦੇ ਪਾਸ ਆ ਗਏ। ਚੋਰ ਹੈਰਾਨ ਹੋਏ ਕਿ ਇਹ ਕੀ ਪਾਣਾ ਵਰਤ ਰਿਹਾ ਹੈ। ਡੇਰੇ ਦੇ ਸਾਰੇ ਆਦਮੀ ਸੁੱਤੇ ਹੋਏ ਹਨ, ਕੋਈ ਜਾਗ ਨਹੀਂ ਰਿਹਾ, ਕੁੱਪਿਆਂ ਪਾਸ ਕੋਈ ਆਉਂਦਾ ਨਹੀਂ ਦਿਸਦਾ। ਇਹ ਕਿਸ ਤਰ੍ਹਾਂ ਰੱਸੇ ਖੁੱਲ ਜਾਂਦੇ ਹਨ? ਇੱਕ ਵਾਰ ਫਿਰ ਕੁੱਪਿਆਂ ਪਾਸ ਪੁੱਜੇ ਅਤੇ ਉਹਨਾਂ ਦੇ ਗਲਾਂ ਵਿੱਚ ਰੱਸੇ ਪਾਏ ਅਤੇ ਉਹਨਾਂ ਨੂੰ ਬੜੀ ਚੌਕਸਾਈ ਨਾਲ ਬੰਨਿਆ, ਪਰ ਖਿੱਚਣ 'ਤੇ ਫਿਰ ਰੱਸੇ ਖਾਲੀ ਆਏ। ਹੁਣ ਉਹਨਾਂ ਨੇ ਕੁੱਪੇ ਚੁੱਕ ਕੇ ਤੁਰਨ ਦੀ ਗੋਂਦ ਗੁੰਦੀ। ਭਾਈ ਬੁੱਧੂ ਸਾਹਿਬ ਨੇ ਸਮਝ ਲਿਆ ਕਿ ਇਹ ਇੰਝ ਟਲਣ ਵਾਲੀਆਂ ਸੂਰਤਾਂ ਨਹੀਂ। ਤਦ ਉਹਨਾਂ ਨੇ ਉੱਚੀ ਉੱਚੀ ਇਹ ਪੜ੍ਹਨਾ ਸ਼ੁਰੂ ਕੀਤਾ। ਸਾਧੋ ਇਹ ਕੁੱਪੇ ਘੜੀ ਦੇ ਮਹਿਮਾਨ, ਇਹ ਸਰੀਰ ਕੁੱਪਾ ਘੜੀ ਦਾ ਮਹਿਮਾਨ। ਸ਼ਾਹ ਵਪਾਰੀ ਇਹ ਸੁਣ ਕੇ ਜਾਗ ਪਿਆ ਅਤੇ ਉਹ ਆਪਣੇ ਕੁੱਪੇ ਵੇਖਣ ਉੱਠਿਆ। ਚੋਰ ਇਸ ਨੂੰ ਉੱਠਦਿਆਂ ਵੇਖ ਨੱਠ ਗਏ ਅਤੇ ਵਪਾਰੀ ਨੁਕਸਾਨ ਤੋਂ ਬਚ ਗਏ। ਅਗਲਾ ਹੈ ਖਿਆਨਤੀ ਦਾ ਸੁਧਾਰ। ਇੱਕ ਵੇਰ ਭਾਈ ਸਾਹਿਬ ਪਾਸ ਇੱਕ ਆਦਮੀ ਆਇਆ, ਉਸਨੇ 100 ਰੁਪਇਆ ਅਮਾਨਤ ਰੱਖਿਆ। ਭਾਈ ਸਾਹਿਬ ਜੀ ਨੇ ਆਪਣੇ ਇੱਕ ਸੇਵਕ ਨੂੰ ਉਹਦੇ ਸਾਹਮਣੇ ਰੁਪਏ ਦਿੱਤੇ ਅਤੇ ਕਿਹਾ ਕਿ ਅਮਕੀ ਜਗ੍ਹਾ 'ਤੇ ਰੱਖ ਦਿਓ, ਜਦ ਇਹ ਆਣ ਕੇ ਮੰਗੇ ਇਸਨੂੰ ਦੇ ਦੇਣੇ। 2-4 ਦਿਨ ਪਿੱਛੋਂ ਉਹ ਆਦਮੀ ਆਇਆ ਤਾਂ ਨਜ਼ਰ ਬਚਾ ਕੇ ਬਿਨਾਂ ਕਿਸੇ ਤਰ੍ਹਾਂ ਦੀ ਇਤਲਾਹ ਦਿੱਤੇ ਦੇ ਰੁਪਏ ਚੁੱਕ ਕੇ ਲੈ ਗਿਆ। ਡੇਰੇ ਵਿੱਚ ਕਿਸੇ ਨੂੰ ਖਬਰ ਨਾ ਲੱਗੀ। ਕੁਛ ਦਿਨਾਂ ਪਿੱਛੋਂ ਉਹ ਆਦਮੀ ਫਿਰ ਸੰਤਾਂ ਪਾਸ ਆਇਆ ਅਤੇ ਰੁਪਏ ਮੰਗੇ। ਸੇਵਾਦਾਰ ਨੇ ਅੰਦਰ ਜਾ ਕੇ ਵੇਖਿਆ ਅਤੇ ਰੁਪਏ ਨਾ ਮਿਲੇ। ਹੋਰ ਸੇਵਾਦਾਰਾਂ ਤੋਂ ਪੁੱਛ ਕੀਤੀ, ਸਾਰਿਆਂ ਨੇ ਬੇਖਬਰੀ ਦੱਸੀ। ਸੰਤ ਆਪ ਅੰਦਰ ਗਏ, ਉਹਨਾਂ ਜਾ ਕੇ ਕੋਠੜੀ ਫੋਲੀ, ਪਰ ਰੁਪਏ ਹੋਣ ਤਾਂ ਮਿਲਣ ਕਿੱਥੋਂ? ਭਾਈ ਬੁੱਧੂ ਸਾਹਿਬ ਨੇ ਉਸ ਆਦਮੀ ਨੂੰ ਕਿਹਾ, ਰੁਪਏ ਅੰਦਰ ਰੱਖੇ ਸਨ, ਹੁਣ ਅੰਦਰ ਨਹੀਂ, ਕਿਸੇ ਲੋੜਵੰਦ ਨੇ ਵਰਤ ਲਏ ਹਨ, ਤੁਸੀਂ ਕੱਲ੍ਹ ਆਣ ਕੇ ਆਪਣੀ ਰਕਮ ਲੈ ਜਾਣੀ। ਉਹ ਆਦਮੀ ਦੂਜੇ ਦਿਨ ਆਇਆ। ਭਾਈ ਸਾਹਿਬ ਨੇ ਰਕਮ ਗਿਣ ਕੇ ਉਹਦੇ ਹਵਾਲੇ ਕੀਤੀ ਅਤੇ ਉਹ ਰੁਪਏ ਲੈ ਕੇ ਘਰ ਆ ਗਿਆ। ਰਾਤੀ ਸੁੱਤੇ ਨੂੰ ਬੜੇ ਭਿਆਨਕ ਸੁਪਨੇ ਦਿਸੇ, ਜਿਨ੍ਹਾਂ ਵਿੱਚ ਇਹਨਾਂ ਰੁਪਇਆਂ ਦੇ ਗ੍ਰਹਿਣ ਕਰਨ ਦੇ ਕਾਰਨ ਡਰ ਮਿਲੇ। ਇਹ ਰਾਤੀ ਮੰਜੇ 'ਤੇ ਬੜਬੜਾ ਉੱਠੇ। ਘਰਵਾਲੀ ਨੇ ਤੋਖਲੇ ਵਿੱਚ ਪੁੱਛਿਆ ਕਿ ਕੀ ਗੱਲ ਹੈ? ਉਸਨੇ ਰੁਪਏ ਅਮਾਨਤ ਰੱਖ ਕੇ ਚੁਰਾ ਲਿਆਉਣੇ ਅਤੇ ਫਿਰ ਜਾ ਕੇ ਦੂਜੀ ਵਾਰ ਰਕਮ ਲਿਆਉਣ ਦੀ ਗੱਲ ਦੱਸੀ ਅਤੇ ਦੱਸਿਆ ਕਿ ਸੁਪਨੇ ਵਿੱਚ ਮੈਨੂੰ ਬੜਾ ਕਸ਼ਟ ਮਿਲ ਰਿਹਾ ਹੈ। ਉਹਦੀ ਜਨਾਨੀ ਨੇ ਉਸਨੂੰ ਝਾੜ ਪਾਈ ਤਾਂ ਫਿਰ ਉਸਨੇ 100 ਰੁਪਏ ਇਹ ਅਤੇ 50 ਪਾਸੋਂ ਪਾ ਕੇ ਜਾਂ ਸੰਤਾਂ ਅੱਗੇ ਮੱਥਾ ਟੇਕ ਨੱਕ ਰਗੜੇ 'ਤੇ ਮਾਫ਼ੀ ਮੰਗੀ। ਭਾਈ ਸਾਹਿਬ ਨੇ ਉਸਨੂੰ ਕਿਹਾ ਕਿ ਨੱਕ ਰਗੜਨ 'ਤੇ ਮਾਫ਼ੀ ਮੰਗਣੀ ਹੈ ਤਾਂ ਗੁਰੂ ਬਾਬੇ ਦੀ ਚਰਨੀ ਲੱਗੋ। ਸ੍ਰੀ ਗੁਰੂ ਜੀ ਦੀ ਸ਼ਰਨ ਪਾ ਕੇ ਸੰਤਾਂ ਨੇ ਉਸਦੀ ਭੁੱਲ ਬਖਸ਼ ਦਿੱਤੀ ਅਤੇ ਉਹ ਘਰ ਆ ਕੇ ਸੁਖੀ ਵਸਣ ਲੱਗੇ। ਅਗਲਾ ਹੈ ਕਠੋਰ ਡੋਗਰੇ ਦਾ ਸੁਧਾਰ। ਭਾਈ ਬੁੱਧੂ ਸਾਹਿਬ ਜੀ ਕਿਤੇ ਬਾਹਰ ਜਾ ਰਹੇ ਸੀ ਕਿ ਰਾਹ ਵਿੱਚ ਡੋਗਰਿਆਂ ਦਾ ਇੱਕ ਆਦਮੀ ਮਿਲ ਗਿਆ। ਇਹ 25-26 ਸਾਲ ਦਾ ਜਵਾਨ ਸੀ, ਪਾਸ ਅਸਬਾਬ ਸੀ, ਪੈਂਡਾ ਚੋਖਾ ਕਰਕੇ ਥੱਕਾ ਹੋਇਆ ਸੀ। ਉਸਨੇ ਭਾਈ ਸਾਹਿਬ ਨੂੰ ਵਗਾਰੀ ਫੜ ਲਿਆ ਅਤੇ ਬਹੁਤ ਸਾਰਾ ਭਾਰ ਇਹਨਾਂ ਦੇ ਸਿਰ 'ਤੇ ਰੱਖ ਦਿੱਤਾ। ਆਪ ਨੇ ਨਾ ਨੁਕਰ ਨਾ ਕੀਤੀ ਅਤੇ ਅਸਬਾਬ ਚੁੱਕ ਕੇ ਟੁਰ ਪਏ। ਭਾਈ ਸਾਹਿਬ ਦਾ ਸਰੀਰ ਢੇਲਾ ਸੀ, ਕੁਝ ਉਂਝ ਵੀ ਨਿਰਬਲ ਸਨ, ਅਵਸਥਾ ਵੀ ਬੁਢੇਪੇ ਦੀ ਸੀ ਅਤੇ ਭਾਰ ਵੀ ਜ਼ਿਆਦਾ ਸੀ, ਇਸ ਕਰਕੇ ਡੋਗਰੇ ਦੇ ਨਾਲ ਨਾ ਚੱਲ ਸਕੇ। ਉਸਨੇ 1-2 ਵਾਰ ਭਾਈ ਸਾਹਿਬ ਨੂੰ ਛੇਤੀ ਛੇਤੀ ਤੁਰਨ ਵਾਸਤੇ ਕਿਹਾ, ਪਰ ਜਦ ਵੇਖਿਆ ਕਿ ਭਾਈ ਸਾਹਿਬ ਉਸ ਨਾਲ ਨਹੀਂ ਚੱਲ ਸਕਦੇ ਤਦ ਹੱਥ ਦਾ ਡੰਡਾ ਜ਼ੋਰ ਨਾਲ ਭਾਈ ਸਾਹਿਬ ਨੂੰ ਮਾਰਿਆ। ਇਸ ਸੱਟ ਨਾਲ ਆਪ ਬੇਹੋਸ਼ ਹੋ ਕੇ ਡਿੱਗ ਪਏ। ਇਸ ਵੇਲੇ ਕਈ ਰਾਹ ਗੁਜ਼ਰੂ ਇਕੱਠੇ ਹੋ ਗਏ। ਇਹਨਾਂ ਵਿੱਚੋਂ ਕਈਆਂ ਨੇ ਆਪ ਨੂੰ ਸਿਆਣ ਲਿਆ ਅਤੇ ਗੁੱਸੇ ਵਿੱਚ ਆ ਕੇ ਡੋਗਰੇ ਨੂੰ ਫੜ ਲਿਆ ਅਤੇ ਡੇਰੇ ਖਬਰ ਕਲੀ। ਭਾਈ ਵੀਰੂ ਜੀ ਅਤੇ ਹੋਰ ਸੇਵਕ ਨੱਠੇ ਹੋਏ ਆਏ, ਆ ਕੇ ਮੂੰਹ 'ਤੇ ਪਾਣੀ ਦੇ ਛੱਟੇ ਮਾਰੇ, ਘੁੱਟਿਆ, ਦੱਬਿਆ, ਪੱਟਾਂ 'ਤੇ ਲਤਾੜ ਦਿੱਤੀ ਤਾਂ ਹੋਸ਼ ਪਰਤੀ। ਫਿਰ ਭਾਈ ਸਾਹਿਬ ਨੂੰ ਦੁੱਧ ਪਿਲਾਇਆ। ਹੁਣ ਭੀੜ ਬਹੁਤ ਹੋ ਗਈ ਸੀ, ਕਈ ਦਿਲਚੱਲੇ ਡੋਗਰੇ ਨੂੰ ਧੌਲ ਧੱਪਾ ਵੀ ਕਰ ਰਹੇ ਸਨ। ਭਾਈ ਸਾਹਿਬ ਨੇ ਹੋਸ਼ ਸੰਭਾਲਦਿਆਂ ਹੀ ਡੋਗਰੇ ਨੂੰ ਮਾਰ ਤੋਂ ਛੁਡਾ ਦਿੱਤਾ ਅਤੇ ਕਿਹਾ, ਇਹ ਵਿਚਾਰਾ ਥੱਕਿਆ ਹੋਇਆ ਸੀ, ਕਸੂਰ ਮੇਰਾ ਸੀ, ਜੋ ਬਿਰਧ ਅਵਸਥਾ ਵਿੱਚ ਹੋਣ ਤੇ ਇਹਦੇ ਨਾਲ ਨਹੀਂ ਤੁਰ ਸਕਿਆ। ਹੋਰ ਦੇਖੋ ਭਾਈ ਬੁੱਧੂ ਸਾਹਿਬ ਦੀ ਨਿਰਵੈਰਤਾ ਦਾ ਕਮਾਲ ਕਿ ਇਸ ਅਪਰਾਧੀ ਨੂੰ ਆਪਣੇ ਡੇਰੇ ਤੋਂ ਇੱਕ ਘੋੜੀ ਮੰਗਾ ਕੇ ਦਿੱਤੀ ਅਤੇ ਉਸ ਉੱਤੇ ਉਹਦਾ ਸਮਾਨ ਲਦਵਾ ਦਿੱਤਾ। ਡੋਗਰਾ ਭਾਈ ਸਾਹਿਬ ਦੀ ਇਹ ਨਿਮਰਤਾ ਇਹ ਪਿਆਰ ਵੇਖ ਦਰਵ ਗਿਆ, ਆਪਣੀ ਕਠੋਰਤਾ ਅਤੇ ਨਿਰਦੈਤਾ 'ਤੇ ਪਛਮਾਨ ਹੋਇਆ। ਸਭ ਤੋਂ ਵੱਡਾ ਫਲ ਇਹ ਲੱਗਾ ਕਿ ਡੋਗਰਾ ਭਾਈ ਸਾਹਿਬ ਦੀ ਚਰਨੀ ਲੱਗਾ ਅਤੇ ਗੁਰੂ ਘਰ ਦਾ ਸਿੱਖ ਹੋ ਗਿਆ। ਅਗਲਾ ਹੈ ਫੋੜੇ ਦੀ ਚੀਰ ਫਾੜ। ਭਾਈ ਸਾਹਿਬ ਦੀ ਪਿੱਠ 'ਤੇ ਮਾਸਖੋਰਾ ਫੋੜਾ ਹੋ ਗਿਆ। ਡੇਰੇ ਦੇ ਸੇਵਕਾਂ ਨੇ ਨਾਈ ਨੂੰ ਸੱਦਿਆ। ਨਾਈ ਨੂੰ ਵੇਖ ਭਾਈ ਸਾਹਿਬ ਨੇ ਪੁੱਛਿਆ, ਇਹ ਕਿਉਂ ਆਇਆ ਹੈ? ਸੇਵਾਦਾਰ ਨੇ ਕਿਹਾ, ਆਪਦੇ ਫੋੜੇ ਨੂੰ ਚੀਰਾ ਦੇਣਾ ਹੈ। ਭਾਈ ਸਾਹਿਬ ਨੇ ਪੁੱਛਿਆ ਕਿ ਚੀਰਾ ਦੇਣ ਦੀ ਕੀ ਲੋੜ ਹੈ? ਸੇਵਾਦਾਰਾਂ ਬਿਨੈ ਕੀਤੀ ਕਿ ਇਸ ਵਿਹੋਲੇ ਫੋੜੇ ਦੇ ਨਿਕਲਦਿਆਂ ਹੀ ਜੇ ਇਹਦੀ ਚੀਰ ਫਾੜ ਹੋ ਜਾਏ ਤਾਂ ਹੋ ਜਾਏ, ਨਹੀਂ ਤਾਂ ਇਹਦਾ ਜ਼ਹਿਰ ਅਤੇ ਜੜ੍ਹਾਂ ਬੜੀ ਛੇਤੀ ਖਿਲਰ ਕੇ ਮੌਤ ਦਾ ਕਾਰਨ ਬਣਦੀਆਂ ਹਨ। ਇਹ ਫੋੜਾ ਡਾਢਾ ਖਤਰਨਾਕ ਹੈ, ਇਹਦਾ ਚੀਰਾ ਛੇਤੀ ਹੋਣਾ ਚਾਹੀਦਾ ਹੈ। ਆਪ ਮੁਸਕਰਾ ਪਏ ਅਤੇ ਕਹਿਣ ਲੱਗੇ, ਕਿਉਂ ਬਈ ਜਰਾ, ਤੇਰੇ ਪਾਸ ਕੋਈ ਮੌਤ ਦੀ ਦਵਾਈ ਹੈ? ਉਸਨੇ ਕਿਹਾ, ਨਹੀਂ ਜੀ। ਤਦ ਭਾਈ ਸਾਹਿਬ ਨੇ ਡੇਰੇ ਦੇ ਸੇਵਕਾਂ ਨੂੰ ਕਿਹਾ, ਹੁਣ ਸਾਡੇ ਦਿਨ ਪੁੱਗ ਗਏ ਹਨ, ਚੀਰ ਫਾੜ ਦੀ ਕੀ ਲੋੜ ਹੈ? ਸਿੱਖਾਂ ਨੇ ਕਿਹਾ, ਨਹੀਂ ਜੀ, ਇਲਾਜ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਸੰਤਾ ਕਿਹਾ, ਅੱਛਾ, ਜਿਵੇਂ ਭਾਵੇ ਕਰ ਲਓ। ਨਾਈ ਨੇ ਕਿਹਾ, 8 ਆਦਮੀ ਹੋਣੇ ਚਾਹੀਦੇ ਹਨ ਜੋ ਇਹਨਾਂ ਨੂੰ ਫੜ ਕੇ ਲਟਾਈ ਰੱਖਣ, ਹਿੱਲਣ ਨਾਲ ਨੁਕਸਾਨ ਦਾ ਡਰ ਹੈ। ਭਾਈ ਸਾਹਿਬ ਸਫ਼ 'ਤੇ ਲੇਟ ਗਏ ਅਤੇ ਕਹਿਣ ਲੱਗੇ, ਲੈ ਜਿਵੇਂ ਤੇਰੀ ਪ੍ਰਸੰਨਤਾ ਹੈ ਕਰ ਲੈ। ਨਾਈ ਨੇ ਫੋੜਾ ਚੀਰਿਆ, ਵਿੱਚੋਂ ਬੜਾ ਗੰਦਮੰਦ ਨਿਕਲਿਆ, ਜ਼ਖਮ ਕਈ ਇੰਚ ਡੂੰਘਾ ਅਤੇ ਲੰਮਾ ਚੌੜਾ ਸੀ, ਪਰ ਭਾਈ ਸਾਹਿਬ ਪੱਥਰ ਦੇ ਬੁੱਤ ਵਾਂਗ ਚੁੱਪਚਾਪ ਪੈ ਰਹੇ, ਮੂੰਹ ਵਿੱਚੋਂ ਸੀਤ ਤੱਕ ਨਹੀਂ ਕੱਢੀ, ਵਾਹਿਗੁਰੂ ਸ਼ਬਦ ਦਾ ਜਾਪ ਜਾਰੀ ਸੀ। ਨਾਈ ਦੇਖ ਕੇ ਦੰਗ ਰਹਿ ਗਿਆ ਅਤੇ ਕਹਿਣ ਲੱਗਾ ਕਿ ਮੈਂ ਹਜ਼ਾਰਾਂ ਆਦਮੀਆਂ ਦੇ ਫੋੜੇ ਚੀਰੇ ਹਨ, ਪਰ ਅਜਿਹਾ ਹੌਂਸਲੇ ਵਾਲਾ ਮੈਂ ਕੋਈ ਨਹੀਂ ਡਿੱਠਾ। ਭਾਈ ਸਾਹਿਬ ਦੇ ਦੁੱਖ ਸੁੱਖ ਨੂੰ ਇੱਕ ਜਾਣਨ ਅਤੇ ਭਾਣਾ ਮੰਨਣ ਦੀ ਇਹ ਅਮਲੀ ਕਮਾਈ ਦੇਖ ਕੇ ਦੂਰ ਨੇੜੇ ਧੰਨ ਧੰਨ ਹੋਈ। ਅਗਲਾ ਹੈ ਚਲਾਣਾ। ਆਪ ਦੀ ਪਿੱਠ ਦੇ ਫੋੜੇ ਨੂੰ ਚੀਰਾ ਦੇਣ ਵਾਸਤੇ ਜਦ ਨਾਈ ਆਉਂਦਾ ਗਿਆ ਸੀ ਤਦ ਆਪ ਨੇ ਕਿਹਾ ਸੀ ਕਿ ਦਿਨ ਪੁੱਗ ਗਏ ਹਨ, ਇਸ ਨੂੰ ਸੱਦਣ ਦੀ ਲੋੜ ਨਹੀਂ। ਪਰ ਡੇਰੇ ਦੇ ਸੇਵਕਾਂ ਦੀ ਅਰਜ਼ੋਈ ਮੰਨ ਕੇ ਆਪ ਚੀਰਾ ਦਿਵਾਉਣਾ ਮੰਨ ਗਏ ਅਤੇ ਬੜੀ ਹੀ ਵੀਰਤਾ ਨਾਲ ਚੀਰਾ ਦਿਵਾਇਆ, ਪਰ ਫੋੜੇ ਨੂੰ ਆਰਾਮ ਨਾ ਆਇਆ। ਦਿਨੋਂ ਦਿਨ ਫੋੜੇ ਦੀ ਹਾਲਤ ਖਰਾਬ ਹੁੰਦੀ ਗਈ, ਪਰ ਭਾਈ ਸਾਹਿਬ ਜੀ ਦੇ ਚਿਹਰੇ 'ਤੇ ਇੱਕ ਖਾਸ ਤਰ੍ਹਾਂ ਦਾ ਨੂਰ ਚਮਕਣ ਲੱਗਾ। ਅੱਖਾਂ ਵਿੱਚ ਇੱਕ ਮਸਤੀ ਸੀ, ਮੱਥੇ 'ਤੇ ਜਲਾਲ ਸੀ ਜੋ ਵੇਖਣ ਵਾਲਿਆਂ ਨੂੰ ਮੋਹਦਾ ਸੀ। ਸਿਮਰਨ ਅਤੇ ਭਜਨ ਦੀ ਮਾਤਰਾ ਅੱਗੇ ਨਾਲੋਂ ਵੱਧ ਗਈ ਸੀ। ਹੁਕਮ ਦੇ ਦਿੱਤਾ ਕਿ ਸਿਵਾਏ ਵਾਹਿਗੁਰੂ ਨਾਮ ਦੇ ਜਾਪ ਦੇ ਕੋਈ ਗੱਲ ਸਾਡੇ ਕੰਨੀ ਨਾ ਪਵੇ। ਹਾਂਜੀ, ਹੁਕਮ ਦੇ ਦਿੱਤਾ ਕਿ ਸਿਵਾਏ ਵਾਹਿਗੁਰੂ ਨਾਮ ਦੇ ਜਾਪ ਦੇ ਕੋਈ ਗੱਲ ਸਾਡੇ ਕੰਨੀ ਨਾ ਪਵੇ। ਡੇਰੇ ਵਿੱਚ ਅਖੰਡ ਪਾਠ ਹੋਣ ਲੱਗੇ, ਸ਼ਬਦ ਕੀਰਤਨ ਦਾ ਪ੍ਰਵਾਹ ਚੱਲ ਪਿਆ। ਲੰਗਰ ਦੋ ਵੇਲੇ ਅੱਗੇ ਜਾਰੀ ਸੀ। ਹੁਣ ਦਿਨ ਰਾਤ ਆਰੰਭ ਹੋ ਗਿਆ। ਮਾਘ ਵਧੀ ਚਤੁਰਥੀ ਸਮਤ 1910 ਵਾਲੇ ਦਿਨ ਉੱਠ ਬੈਠੇ, ਪੰਜ ਇਸ਼ਨਾਨਾ ਕੀਤਾ, ਚੌਕੜਾ ਜਮਾ ਕੇ ਬੈਠ ਗਏ, ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ। ਜਿਨ੍ਹਾਂ ਪਾਠ ਸੁਣਿਆ ਉਹ ਸਾਖ ਭਰਦੇ ਹਨ ਕਿ ਜਿਨ੍ਹਾਂ ਜਿਨ੍ਹਾਂ ਨੇ ਉਹ ਪਾਠ ਸੁਣਿਆ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੋਇਆ, ਭਜਨ ਦਾ ਰੰਗ ਚੜ ਗਿਆ। ਪਾਠ ਦੀ ਸਮਾਪਤੀ 'ਤੇ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਮੱਥਾ ਟੇਕਿਆ ਅਤੇ ਸਿਰ ਨਿਵਾਉਂਦਿਆਂ ਹੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।